ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਆ।
ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਸੋਹਣੇ ਰੱਬਾ, ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇੱਕ ਨਾਮ ਤੇਰਾ ਏ ਸੋਹਣੇ ਰੱਬਾ, ਇੱਕ ਨਾਮ ਤੇਰਾ ਏ ਸੋਹਣੇ ਰੱਬਾ। ਪਹਿਚਾਨ ਰੱਬਾ ਸਾਨੂੰ ਦਿੰਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ,
ਇੱਕ ਨਾਮ ਤੇਰਾ ਏ ਸੋਹਣੇ ਰੱਬਾ, ਇੱਕ ਨਾਮ ਤੇਰਾ ਏ ਸੋਹਣੇ ਕਲਾਮ ਹੈ
لال مریم دا یسوع ابن خدا لال مریم دا یسوع ابن خدا
لال مریم دا یسوع ابن خدا
ایک نام تیرا اے سونے ربا ایک نام تیرا اے سونے ربا
اے بخشش سانو کیتی عطا
اے بخشش تو سانو کیتی عطا
ایک نام تیرا اے سونے ربا ایک نام تیرا
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی اردو انگریزی سندھی تے دوجیاں بہت ساریاں زباناں وچ نشر کردا اے صحت متوازن خوراک تعلیم خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو ساڈی پنجابی سروس دا پتہ لکھ لو انچارج پروگرام امید دی کرن پوسٹ باکس نمبر 32 لاہور پاکستان ایڈوینٹسٹ ورلڈ ریڈیو والوں پروگرام امید دی کرن نشر کیتا جا رہا ہے ہن ویلا ہے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرنگے تے آؤ اپنے دلاں نوں تیار کریے تے خدا دے کلام نوں سنیے
یسوع مسیح دے بابرکت نام وچ سارے ساتھیاں نوں سلام ساتھیو ہن ویلا کہ اسی خداوند دے کلام نوں سنیے آؤ اپنے ایمان دی مضبوطی تے ایمان دی ترقی دے لئی خداوند دے کلام نوں سننے ہاں ساتھیو اج اسی جڑی گل نوں بائبل مقدس چوں سکھاں گے وہ آئے کہ کی بپتسمہ لینا ضروری ہے ساتھیو یقیناً اس گل نوں جاننا ساڈے لئی بے حد ضروری ہے کہ سانو کیوں بپتسما لینا چاہیے تے بائبل مقدس دے بارے سانو کی تعلیم دیندی ہے سو آؤ ساتھیو اسی بائبل مقدس دے نویں عہد نامے وچ امال دی کتاب دے بائی باب دی 16ویں ایت پڑھیے سو ایتھے اسی خداوند دے کلام وچ آ گل پڑھنے ہاں کہ اٹھ تے بپتسما لے تے اُہدا نام لے کے اپنے گناہاں نوں تو لے ساتھیو بائبل مقدس دے اس حوالے وچ اگل بیان کیتی گئی ہے ਕਿ ਉੱਠ ਤੇ ਬਪਤਿਸਮਾ ਲੈ ਤੇ ਉਹਦਾ ਨਾਮ ਲੈ ਕੇ ਯਾਨੀ ਕਿ ਯਿਸੂ ਮਸੀਹ ਦਾ ਨਾਮ ਲੈ ਕੇ ਆਪਣੇ ਗੁਨਾਹਾਂ ਨੂੰ ਧੋ ਲੈ ਸੋ ਇਸ ਹਵਾਲੇ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਸ ਵੇਲੇ ਯਕੀਨਨ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ ਸਾਥੀਓ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਯਿਸੂ ਮਸੀਹ ਸਲੀਬ 'ਤੇ ਸਨ ਉਸ ਵੇਲੇ ਯਿਸੂ ਮਸੀਹ ਦੇ ਨਾਲ ਦੋ ਬਦਕਾਰ ਵੀ ਸਲੀਬ 'ਤੇ ਲਟਕਾਏ ਗਏ ਸਨ ਉਹਨਾਂ 'ਚੋਂ ਇੱਕ ਨੇ ਯਿਸੂ ਮਸੀਹ ਨੂੰ ਕਿਹਾ ਕਿ ਐ ਯਿਸੂ ਜਦੋਂ ਤੂੰ ਆਪਣੀ ਬਾਦਸ਼ਾਹੀ ਵਿੱਚ ਆਏ ਤੇ ਮੈਨੂੰ ਯਾਦ ਰੱਖੀ ਯਿਸੂ ਮਸੀਹ ਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਅੱਜ ਹੀ ਤੂੰ ਮੇਰੇ ਨਾਲ ਫਿਰਦੌਸ ਵਿੱਚ ਹੋਏਗਾ ਤੇ ਇਸ ਗੱਲ ਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 23 ਬਾਬ ਦੀ 42ਵੀਂ ਤੇ 43ਵੀਂ ਆਇਤ ਵਿੱਚ ਪੜ੍ਹਨੇ ਆ ਸਾਥੀਓ ਉਹ ਡਾਕੂ ਤੇ ਬਗੈਰ ਬਪਤਿਸਮੇ ਦੇ ਖੁਦਾ ਦੀ ਬਾਦਸ਼ਾਹੀ ਵਿੱਚ ਪਹੁੰਚ ਗਿਆ ਤੇ ਇਹ ਗੱਲ ਸੱਚ ਏ ਕਿ ਉਹਨੇ ਆਪਣੀ ਜ਼ਿੰਦਗੀ ਵਿੱਚ ਨਾ ਯਿਸੂ ਮਸੀਹ ਦੀ ਤਾਲੀਮ ਸੁਣੀ ਸੀ ਤੇ ਨਾ ਉਹਨੇ ਯਿਸੂ ਮਸੀਹ ਦੀ ਕੁਰਬਤ ਹਾਸਲ ਕੀਤੀ ਸੀ ਪਰ ਸਲੀਬ ਤੇ ਉਹਨੂੰ ਆ ਮੁਕਾਸ਼ਵਾ ਹਾਸਲ ਹੋਇਆ ਕਿ ਆਹੀ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ ਆਹੀ ਅਬਦੀ ਜ਼ਿੰਦਗੀ ਦੇਣ ਵਾਲਾ ਹੈ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ ਸੋ ਉਸ ਡਾਕੂ ਨੇ ਆਪਣੀ ਮੌਤ ਦੇ ਵੇਲੇ ਯਾਨੀ ਕਿ ਸਲੀਬ ਤੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਮੰਨ ਲਿਆ ਤੇ ਉਹਨੇ ਇਸ ਗੱਲ ਦਾ ਇਕਰਾਰ ਵੀ ਕੀਤਾ ਸਾਥੀਓ ਸ਼ਾਇਦ ਤੁਸੀਂ ਆ ਸਵਾਲ ਕਰੋ ਕਿ ਉਹ ਸ਼ਖਸ ਕਿਵੇਂ ਬਗੈਰ ਬਪਤਿਸਮੇ ਦੇ ਖੁਦਾ ਦੀ ਬਾਦਸ਼ਾਹੀ ਵਿੱਚ ਜਾ ਸਕਦਾ ਹੈ ਸਾਥੀਓ ਅਸੀਂ ਵੇਖਦੇ ਕਿ ਉਹਦੇ ਕੋਲ ਵਕਤ ਨਹੀਂ ਸੀ ਕਿ ਉਹ ਖੁਦਾ ਬਾਪ ਖੁਦਾ ਬੇਟੇ ਤੇ ਖੁਦਾ ਰੁਲ ਕੁਦਸ ਨਾਮ ਤੇ ਬਪਤਿਸਮਾ ਲੈ ਸਕੇ ਔਰ ਫਿਰ ਸਾਥੀਓ ਇਸ ਤੋਂ ਇਲਾਵਾ ਅਸੀਂ ਇਹ ਵੀ ਗੱਲ ਵੇਖਦੇ ਹਾਂ ਕਿ ਬਹੁਤ ਸਾਰੇ ਗੈਰ ਕੌਮਾਂ 'ਚੋਂ ਬਗੈਰ ਬਪਤਿਸਮੇ ਦੇ ਬਚਾਏ ਗਏ ਨੇ ਜਿਨ੍ਹਾਂ ਦੇ ਬਾਰੇ ਖੁਦ ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਕਿ ਇੰਜ ਦਾ ਇਮਾਨ ਮੈਂ ਬਨੀ ਇਸਰਾਇਲ ਵਿੱਚ ਵੀ ਨਹੀਂ ਵੇਖਿਆ ਸੋ ਸਾਥੀਓ ਗੈਰ ਕੌਮਾਂ ਚੋਂ ਵੀ ਲੋਕ ਬਚਾਏ ਗਏ ਜਿਨ੍ਹਾਂ ਦੇ ਬਾਰੇ ਯਿਸੂ ਮਸੀਹ ਨੇ ਫਰਮਾਇਆ ਕਿ ਤੇਰਾ ਈਮਾਨ ਬੜਾ ਵੱਡਾ ਹੈ। ਸੋ ਜਿਨ੍ਹਾਂ ਦਾ ਈਮਾਨ ਯਿਸੂ ਮਸੀਹ ਤੇ ਵੇ ਉਹ ਜ਼ਰੂਰ ਬਚਾਏ ਜਾਣਗੇ, ਭਾਵੇਂ ਉਹ ਜਿਹੜੇ ਵੀ ਮਜ਼ਹਬ ਦੇ ਨਾਲ, ਜਿਹੜੀ ਵੀ ਕੌਮ ਦੇ ਨਾਲ, ਜਿਹੜੇ ਵੀ ਰੰਗੋ ਨਸਲ ਨਾਲ ਕਿਉਂ ਨਾ ਤਾਲੁਕ ਰੱਖਦੇ ਹੋਣ। ਸੋ ਇਸ ਲਈ ਸਾਥੀਓ, ਅੱਜ ਮੈਂ ਇਸ ਕਲਾਮ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਮੇਰਾ ਈਮਾਨ ਹੈ ਕਿ ਤੁਸੀਂ ਵੀ ਯਕੀਨਨ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣਾ ਚਾਹੁੰਦੇ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਵੀ ਨਿਜਾਤ ਹਾਸਲ ਕਰਨਾ ਚਾਹੁੰਦੇ ਹੋ, ਆਪਣੀ ਜ਼ਿੰਦਗੀ ਨੂੰ ਪਾਉਣਾ ਚਾਹੁੰਦੇ ਹੋ ਅਤੇ ਖੁਦਾ ਦੀ ਬਾਦਸ਼ਾਹਤ ਵਿੱਚ ਜਾਣਾ ਚਾਹੁੰਦੇ ਹੋ। ਸਾਥੀਓ, ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਨਿਜਾਤ ਹਾਸਲ ਕਰਨ ਦੇ ਲਈ, ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਦੇ ਲਈ, ਖੁਦਾ ਦੀ ਬਾਦਸ਼ਾਹਤ ਵਿੱਚ ਜਾਣ ਦੇ ਲਈ ਸਾਨੂੰ ਯਿਸੂ ਮਸੀਹ ਨੂੰ ਕਬੂਲ ਕਰਨਾ ਹੋਏਗਾ। ਕਿਉਂਕਿ ਜਿਨ੍ਹਾਂ ਦਾ ਈਮਾਨ ਯਿਸੂ ਮਸੀਹ 'ਤੇ ਵੇ ਉਹ ਜ਼ਰੂਰ ਬਚਾਏ ਜਾਣਗੇ। ਯਿਸੂ ਮਸੀਹ ਹੀ ਬਚਾਏ ਜਾਣ ਦੀ ਜ਼ਮਾਨਤ ਨੇ, ਯਿਸੂ ਮਸੀਹ ਹੀ ਨਿਜਾਤ ਦੀ ਜ਼ਮਾਨਤ ਹੈ, ਯਿਸੂ ਮਸੀਹ ਹੀ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਦੀ ਜ਼ਮਾਨਤ ਹੈ। ਅਤੇ ਯਿਸੂ ਮਸੀਹ ਨੂੰ ਹੀ ਕਬੂਲ ਕਰਨ ਨਾਲ ਆਸਮਾਨ ਦੀ ਬਾਦਸ਼ਾਹਤ ਦੇ ਵਾਰਿਸ ਅਸੀਂ ਠਹਿਰ ਸਕਦੇ ਹਾਂ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦੀ ਤਾਲੀਮ ਦਾ ਮਰਕਜ਼ ਯਿਸੂ ਮਸੀਹ ਹੈ। ਸਾਡੀ ਨਿਜਾਤ, ਅਬਦੀ ਜ਼ਿੰਦਗੀ, ਅਬਦੀ ਕਾਰ ਦਾ ਦਾਰੋਮਦਾਰ ਯਿਸੂ ਮਸੀਹ 'ਤੇ ਵੇ। ਸੋ ਯਿਸੂ ਮਸੀਹ ਹੀ ਸਭ ਕੁਝ ਹੈ। ਸੋ ਇਸ ਲਈ ਜਿਹੜਾ ਵੀ ਉਹਨੂੰ ਕਬੂਲ ਕਰੇਗਾ ਉਹ ਨਿਜਾਤ ਪਾਏਗਾ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦਾ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਕਿਧਰੇ ਵੀ ਬਪਤਿਸਮੇ ਦਾ ਜ਼ਿਕਰ ਮੌਜੂਦ ਨਹੀਂ ਹੈ। ਖੁਦਾ ਦੀ ਉਮਤ ਅਤੇ ਉਹਦੀ ਬਾਦਸ਼ਾਹੀ ਵਿੱਚ ਦਾਖਲ ਹੋਣ ਦੇ ਲਈ ਖੁਦਾਵੰਦ ਖੁਦਾ ਨੇ ਆਪਣੇ ਬੰਦਾ ਇਬਰਾਹਿਮ ਨੂੰ ਫਰਮਾਇਆ ਕਿ ਮੇਰਾ ਅਹਿਦ ਜਿਹੜਾ ਮੇਰੇ ਅਤੇ ਤੇਰੇ ਦਰਮਿਆਨ ਅਤੇ ਤੇਰੇ ਬਾਅਦ ਤੇਰੀ ਨਸਲ ਦੇ ਦਰਮਿਆਨ ਹੈ, ਜਿਹਨੂੰ ਤੁਸੀਂ ਮੰਨੋਗੇ, ਉਹ ਆ ਹੈ ਕਿ ਤੁਹਾਡੇ ਚੋਂ ਹਰ ਇੱਕ ਫਰਜ਼ੰਦ ਯਾਨੀ ਕਿ ਬੇਟੇ ਦਾ ਖਤਨਾ ਕੀਤਾ ਜਾਏ ਅਤੇ ਆ ਉਸ ਅਹਿਦ ਦਾ ਨਿਸ਼ਾਨ ਹੋਏਗਾ ਜਿਹੜਾ ਮੇਰੇ ਅਤੇ ਤੁਹਾਡੇ ਦਰਮਿਆਨ ਹੈ। ਬੇਟੇ ਦਾ ਖਤਨਾ ਜਦੋਂ ਉਹ 8 ਰੋਜ਼ ਦਾ ਹੋਏ ਕੀਤਾ ਜਾਏ। ਮੇਰਾ ਅਹਿਦ ਤੁਹਾਡੇ ਜਿਸਮ ਵਿੱਚ ਅਬਦੀ ਅਹਿਦ ਹੋਏਗਾ ਅਤੇ ਉਹ ਬੇਟਾ ਜਿਹਦਾ ਖਤਨਾ ਨਾ ਹੋਏ ਉਹ ਆਪਣੇ ਲੋਕਾਂ 'ਚੋਂ ਕੱਢਿਆ ਜਾਏਗਾ ਕਿਉਂਕਿ ਉਹਨੇ ਮੇਰਾ ਅਹਿਦ ਤੋੜਿਆ ਹੈ। ਸੋ ਇਸ ਗੱਲ ਦਾ ਜ਼ਿਕਰ ਅਸੀਂ ਪੈਦਾਇਸ਼ ਦੀ ਕਿਤਾਬ ਦੇ 17ਵੇਂ ਬਾਬ ਦੀ 10 ਆਇਤ ਤੋਂ ਲੈ ਕੇ 14ਵੀਂ ਆਇਤ ਤੱਕ ਪਾਉਂਦੇ ਹਾਂ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜਿਹੜਾ ਅਹਿਦ ਦਾ ਨਿਸ਼ਾਨ ਸੀ ਖੁਦਾ ਅਤੇ ਉਹਦੇ ਲੋਕਾਂ ਦੇ ਦਰਮਿਆਨ, ਉਹ ਬੱਚਿਆਂ ਦਾ ਖਤਨਾ ਸੀ। ਪਰ ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਦਾ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਨਾਲ ਇੱਕ ਨਵਾਂ ਅਹਿਦ ਬਣਿਆ ਅਤੇ ਉਹ ਅਹਿਦ, ਉਹ ਨਿਸ਼ਾਨ ਅਸੀਂ ਯਿਸੂ ਮਸੀਹ ਦੀ ਮੌਤ ਵਿੱਚ ਪਾਉਂਦੇ ਹਾਂ। ਅਤੇ ਯਿਸੂ ਮਸੀਹ ਦੀ ਮੌਤ ਅਤੇ ਉਹਦਾ ਦਫ਼ਨ ਹੋਣਾ ਅਤੇ ਉਹਦਾ ਜੀ ਉੱਠਣਾ ਸਾਡੇ ਸਾਰਿਆਂ ਦੇ ਲਈ ਨਿਜਾਤ ਦਾ ਬਾਇਸ ਬਣਿਆ। ਸੋ ਬਪਤਿਸਮਾ ਹੀ ਯਿਸੂ ਮਸੀਹ ਦੀ ਮੌਤ, ਉਹਦੇ ਦਫ਼ਨ ਹੋਣ ਅਤੇ ਉਹਦੇ ਜੀ ਉੱਠਣ ਦੀ ਅਲਾਮਤ ਹੈ। ਸੋ ਸਾਥੀਓ, ਬਪਤਿਸਮਾ ਖਤਨੇ ਦਾ ਬਦਲ ਹੈ। ਹੁਣ ਅਸੀਂ ਵੇਖਦੇ ਕਿ ਖਤਨੇ ਦੀ ਜਗ੍ਹਾ ਬਪਤਿਸਮਾ ਹੈ। ਅਸੀਂ ਵੇਖਦੇ ਕਿ ਇਬਤਦਾਈ ਕਲੀਸੀਆ ਵਿੱਚ ਇਸ ਗੱਲ 'ਤੇ ਬੜੀ ਬਹਿਸੋ ਤਕਰਾਰ ਹੋਈ। ਬਹੁਤ ਸਾਰੇ ਲੋਕਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਲੀਸੀਆ ਵਿੱਚ ਸ਼ਾਮਿਲ ਹੋਣ ਦੇ ਲਈ, ਖੁਦਾ ਦੇ ਫਰਜ਼ੰਦ ਬਣਨ ਦੇ ਲਈ ਖਤਨਾ ਕਰਵਾਉਣਾ ਜ਼ਿਆਦਾ ਜ਼ਰੂਰੀ ਹੈ, ਇਹਦੇ ਬਗੈਰ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋਣਾ ਜਾਂ ਨਿਜਾਤ ਪਾਉਣਾ ਮੁਸ਼ਕਲ ਹੈ। ਪਰ ਸਾਥੀਓ, ਖੁਦਾ ਦੇ ਲੋਕਾਂ ਨੇ ਇਸ ਗੱਲ ਦੀ ਸਖਤੀ ਦੇ ਨਾਲ ਮੁਖਾਲਫਤ ਕੀਤੀ। ਪਾਲੂਸ ਰਸੂਲ ਨੇ ਅਤੇ ਹੋਰ ਦੂਜੇ ਖੁਦਾ ਦੇ ਬੰਦੀਆਂ ਨੇ ਲੋਕਾਂ ਨੂੰ ਇਸ ਗੱਲ ਦੀ ਤਾਲੀਮ ਦਿੱਤੀ ਕਿ ਨਾ ਖਤਨਾ ਕੋਈ ਸ਼ੈ ਵੇ ਅਤੇ ਨਾ ਨਾਮਖਤੂਨੀ, ਬਲਕਿ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ। ਸੋ ਸਾਥੀਓ, ਇਮਾਨਦਾਰ ਲੋਕਾਂ ਨੇ ਜਦੋਂ ਬਪਤਿਸਮਾ ਲਿਆ ਉਸ ਵੇਲੇ ਉਹਨਾਂ ਨੇ ਇਸ ਗੱਲ ਨੂੰ ਜ਼ਾਹਿਰ ਕੀਤਾ ਕਿ ਯਿਸੂ ਮਸੀਹ 'ਤੇ ਇਮਾਨ ਲਿਆਉਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਯਿਸੂ ਮਸੀਹ ਨੂੰ ਕਬੂਲ ਕੀਤੇ ਬਗੈਰ ਅਸੀਂ ਨਹੀਂ ਬਚਾਏ ਜਾ ਸਕਦੇ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆ ਫਰਮਾਉਂਦੀ ਹੈ ਕਿ ਸਭ ਤੋਂ ਵੱਡੀ ਗੱਲ ਆ ਹੈ ਕਿ ਉਹ ਗੁਨਾਹਾਂ ਦੀ ਗੁਲਾਮੀ ਤੋਂ ਬਚ ਗਏ। ਬਪਤਿਸਮਾ ਖੁਦ ਇਨਕਾਰੀ ਦੀ ਅਲਾਮਤ ਹੈ ਅਤੇ ਜਦੋਂ ਕੋਈ ਪਾਣੀ ਦੀ ਕਬਰ ਵਿੱਚ ਉਤਰਦਾ ਹੈ ਤੇ ਆ ਉਹਦਾ ਮਸੀਹ ਦੇ ਨਾਲ ਦਫ਼ਨ ਹੋਣਾ ਹੈ। ਅਸੀਂ ਮਸੀਹ ਵਿੱਚ ਨਵੀਂ ਮਖਲੂਕ ਹੋਣ ਦੀ ਵੀ ਅਲਾਮਤ ਹਾਂ। ਅਤੇ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਪਾਲੂਸ ਰਸੂਲ ਦਾ ਖਤ ਰੋਮੀਓ ਦੇ ਨਾਮ ਇਹਦੇ 6 ਬਾਬ ਦੀ 4 ਆਇਤ ਵਿੱਚ ਵੀ ਇਹ ਗੱਲ ਪੜ੍ਹਦੇ ਹਾਂ ਕਿ ਮੌਤ ਵਿੱਚ ਸ਼ਾਮਿਲ ਹੋਣ ਦੇ ਬਪਤਿਸਮੇ ਦੇ ਵਸੀਲੇ ਤੋਂ ਅਸੀਂ ਉਹਦੇ ਨਾਲ ਦਫ਼ਨ ਹੋਏ ਤਾਂ ਕਿ ਜਿਸ ਤਰ੍ਹਾਂ ਮਸੀਹ ਬਾਪ ਦੇ ਜਲਾਲ ਦੇ ਵਸੀਲੇ ਨਾਲ ਮੁਰਦਿਆਂ 'ਚੋਂ ਜ਼ਿੰਦਾ ਹੋਇਆ, ਉਸ ਤਰ੍ਹਾਂ ਅਸੀਂ ਵੀ ਨਵੀਂ ਜ਼ਿੰਦਗੀ ਵਿੱਚ ਚੱਲੀਏ। ਸੋ ਸਾਥੀਓ, ਇਹ ਗੱਲ ਯਾਦ ਰੱਖੋ ਕਿ ਬਪਤਿਸਮਾ ਗੁਨਾਹਾਂ ਤੋਂ ਪਾਕ ਹੋਣ ਦੀ ਅਲਾਮਤ ਹੈ। ਅਸੀਂ ਵੇਖਦੇ ਹਾਂ ਕਿ ਹਰ ਮਜ਼ਹਬ ਵਿੱਚ ਕੋਈ ਨਾ ਕੋਈ ਇੰਜ ਦੀ ਰਸਮ ਹੁੰਦੀ ਹੈ ਜਿਹਦੇ ਜ਼ਰੀਏ ਉਹ ਆਪਣੇ ਗੁਨਾਹਾਂ ਤੋਂ ਪਾਕ ਸਾਫ਼ ਹੋਣ ਦੇ ਲਈ ਮੁਖਤਲਿਫ ਰਸਮਾਂ ਨੂੰ ਪੂਰਾ ਕਰਦੇ ਨੇ। ਬਹੁਤ ਸਾਰੇ ਲੋਕ ਬੜਾ ਲੰਬਾ ਸਫ਼ਰ ਕਰਦੇ ਨੇ, ਜਾਂ ਫਿਰ ਬਹੁਤ ਸਾਰੇ ਲੋਕ ਸਮੁੰਦਰ 'ਤੇ ਜਾਂ ਔਰ ਦੂਜੀ ਪਾਣੀ ਵਾਲੀ ਜਗ੍ਹਾ 'ਤੇ ਜਾਂਦੇ ਨੇ, ਉੱਥੇ ਉਹ ਗੁਸਲ ਕਰਦੇ ਨੇ। ਯਾਨੀ ਕਿ ਇਸ ਤਰ੍ਹਾਂ ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਗੁਨਾਹਾਂ ਤੋਂ ਪਾਕ ਸਾਫ਼ ਹੋਣ ਦੇ ਲਈ ਇਸ ਤਰ੍ਹਾਂ ਦੇ ਤਰੀਕੇਕਾਰ ਨੂੰ ਅਪਣਾਉਂਦੇ ਨੇ। ਜਦਕਿ ਸਾਥੀਓ, ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਅਗਰ ਤੁਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣਾ ਚਾਹੁੰਦੇ ਹੋ, ਆਪਣੇ ਗੁਨਾਹਾਂ ਤੋਂ ਪਾਕ ਸਾਫ਼ ਹੋਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਯਿਸੂ ਮਸੀਹ 'ਤੇ ਇਮਾਨ ਲਿਆਓ ਅਤੇ ਬਪਤਿਸਮਾ ਲਵੋ। ਰੋਮੀਓ ਦੇ ਖਾਤੇ ਦੇ 6 ਬਾਬ ਦੀ 3 ਤੋਂ ਲੈ ਕੇ 6 ਤੱਕ ਅਸੀਂ ਗੱਲ ਪੜ੍ਹਨੇ ਹਾਂ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਅਸਾਂ ਜਿਨ੍ਹਾਂ ਨੇ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ, ਉਹਦੀ ਮੌਤ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ, ਅਤੇ ਬਪਤਿਸਮੇ ਦੇ ਵਸੀਲੇ ਤੋਂ ਅਸੀਂ ਉਹਦੇ ਨਾਲ ਦਫ਼ਨ ਹੋਏ ਹਾਂ, ਤਾਂ ਕਿ ਜਿਸ ਤਰ੍ਹਾਂ ਮਸੀਹ ਬਾਪ ਦੇ ਜਲਾਲ ਦੇ ਵਸੀਲੇ ਤੋਂ ਮੁਰਦਿਆਂ 'ਚੋਂ ਜ਼ਿੰਦਾ ਕੀਤਾ ਗਿਆ, ਉਸੇ ਤਰ੍ਹਾਂ ਅਸੀਂ ਵੀ ਨਵੀਂ ਜ਼ਿੰਦਗੀ ਵਿੱਚ ਚੱਲਾਂਗੇ। ਔਰ ਫਿਰ ਸਾਥੀਓ, ਅਸੀਂ ਅਮਾਲ ਦੀ ਕਿਤਾਬ ਦੇ 16ਵੇਂ ਬਾਬ ਦੀ 31ਵੀਂ ਅਤੇ 32ਵੀਂ ਆਇਤ ਵਿੱਚ ਇਹ ਗੱਲ ਪੜ੍ਹਨੀ ਆ ਕਿ ਤੋਬਾ ਕਰੋ ਅਤੇ ਤੁਹਾਡੇ 'ਚੋਂ ਹਰ ਇੱਕ ਆਪਣੇ ਗੁਨਾਹਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ 'ਤੇ ਬਪਤਿਸਮਾ ਲਵੇ ਅਤੇ ਤੁਸੀਂ ਰੂਹ ਕੁਦਸ ਇਨਾਮ ਵਿੱਚ ਪਾਵੋਗੇ। ਸੋ ਇਹਨਾਂ ਹਵਾਲਿਆਂ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ ਯਿਸੂ ਮਸੀਹ ਦੇ ਨਾਮ 'ਤੇ ਬਪਤਿਸਮਾ ਲੈਣਾ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਯਿਸੂ ਮਸੀਹ 'ਤੇ ਇਮਾਨ ਰੱਖਦੇ ਹਾਂ, ਬਪਤਿਸਮਾ ਲੈਂਦੇ ਹਾਂ, ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ, ਨਿਜਾਤ ਹਾਸਲ ਕਰਦੇ ਹਾਂ। ਸਾਥੀਓ, ਬਪਤਿਸਮਾ ਕਿਸੇ ਨੂੰ ਵੀ ਨਿਜਾਤ ਨਹੀਂ ਦੇ ਸਕਦਾ, ਬਪਤਿਸਮਾ ਕਿਸੇ ਦੇ ਵੀ ਗੁਨਾਹਾਂ ਨੂੰ ਮਾਫ਼ ਨਹੀਂ ਕਰ ਸਕਦਾ, ਬਲਕਿ ਬਪਤਿਸਮਾ 'ਤੇ ਸਾਡੇ ਇਮਾਨ ਦਾ ਇਕਰਾਰ ਹੈ ਕਿ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਏ ਹਾਂ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦੇ ਲਈ ਬਪਤਿਸਮਾ ਲੈਂਦੇ ਹਾਂ, ਉਸ ਵੇਲੇ ਅਸੀਂ ਯਿਸੂ ਮਸੀਹ ਦੀ ਬਦੌਲਤ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ, ਨਿਜਾਤ ਹਾਸਲ ਕਰਦੇ ਹਾਂ। ਬਪਤਿਸਮਾ 'ਤੇ ਇੱਕ ਅਲਾਮਤ ਹੈ, ਜ਼ਹਿਰਾ ਨਿਸ਼ਾਨ ਹੈ ਕਿ ਅਸੀਂ ਯਿਸੂ ਮਸੀਹ ਦੇ ਹੋ ਗਏ ਹਾਂ, ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਹੈ, ਅਸੀਂ ਉਹਦੀ ਮੌਤ ਨੂੰ, ਉਹਦੇ ਦਫ਼ਨ ਹੋਣ ਨੂੰ ਅਤੇ ਜੀ ਉੱਠਣ ਨੂੰ ਕਬੂਲ ਕਰਦੇ ਹਾਂ। ਸੋ ਸਾਥੀਓ, ਆਹ ਗੱਲ ਯਾਦ ਰੱਖੋ ਕਿ ਬਪਤਿਸਮਾ 'ਤੇ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਨਾਂ ਹੈ। ਸੋ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਆਹ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਲਫ਼ਜ਼ ਬਪਤਿਸਮਾ ਮੌਜੂਦ ਨਹੀਂ ਹੈ। ਲਫ਼ਜ਼ ਬਪਤਿਸਮਾ ਜਾਂ ਬਪਤਿਸਮੇ ਦਾ ਆਗਾਜ਼ ਯੋਹੰਨਾ ਬਪਤਿਸਮਾ ਦੇਣ ਵਾਲੇ ਤੋਂ ਹੋਇਆ, ਉਸ ਤੋਂ ਪਹਿਲਾਂ ਕਿਸੇ ਵੀ ਨਬੀ ਨੇ ਪਾਣੀ ਦੇ ਬਪਤਿਸਮੇ ਦਾ ਜ਼ਿਕਰ ਨਹੀਂ ਕੀਤਾ। ਬੇਸ਼ੱਕ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰ ਪੜ੍ਹਦੇ ਹਾਂ ਕਿ ਲੋਕਾਂ ਨੂੰ ਇਸ ਗੱਲ ਦੀ ਦਾਵਤ ਦਿੱਤੀ ਗਈ, ਲੋਕਾਂ ਵਿੱਚ ਇਸ ਗੱਲ ਦੀ ਮੁਨਾਦੀ ਕੀਤੀ ਗਈ ਕਿ ਉਹ ਆਪਣੇ ਗੁਨਾਹਾਂ ਤੋਂ ਤੋਬਾ ਕਰਨ, ਖੁਦਾ 'ਤੇ ਇਮਾਨ ਲਿਆਉਣ। ਪਰ ਅਸੀਂ ਵੇਖਦੇ ਹਾਂ ਕਿ ਕਿਸੇ ਵੀ ਨਬੀ ਨੇ ਕਿਸੇ ਵੀ ਜਗ੍ਹਾ 'ਤੇ ਪਾਣੀ ਦੇ ਬਪਤਿਸਮੇ ਦਾ ਜ਼ਿਕਰ ਨਹੀਂ ਕੀਤਾ, ਬਲਕਿ ਅਸੀਂ ਵੇਖਦੇ ਹਾਂ ਕਿ ਇਹਦਾ ਆਗਾਜ਼, ਇਹਦਾ ਜ਼ਿਕਰ ਸਾਨੂੰ ਯੋਹੰਨਾ ਬਪਤਿਸਮਾ ਦੇਣ ਵਾਲੇ ਤੋਂ ਮਿਲਦਾ ਹੈ। ਮੱਤੀ ਦੀ ਅੰਜੀਲ ਦੇ 3 ਬਾਬ ਦੀ 11ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਇਹ ਗੱਲ ਕਹੀ ਕਿ ਮੈਂ ਤੁਹਾਨੂੰ ਤੋਬਾ ਦੇ ਲਈ ਪਾਣੀ ਤੋਂ ਬਪਤਿਸਮਾ ਦੇਣਾ ਵਾਂ, ਪਰ ਜਿਹੜਾ ਮੇਰੇ ਬਾਅਦ ਆਉਂਦਾ ਹੈ ਉਹ ਮੇਰੇ ਨਾਲੋਂ ਜ਼ਿਆਦਾ ਜ਼ੋਰਾਵਰ ਹੈ, ਮੈਂ ਉਹਦੀ ਜੁੱਤੀਆਂ ਚੁੱਕਣ ਦੇ ਵੀ ਲਾਇਕ ਨਹੀਂ ਹਾਂ, ਉਹ ਤੁਹਾਨੂੰ ਰੂਹ ਕੁਦਸ ਤਿਆਗ ਤੋਂ ਬਪਤਿਸਮਾ ਦੇਵੇਗਾ। ਸਾਥੀਓ, ਰੂਹ ਕੁਦਸ ਦੇ ਬਪਤਿਸਮੇ ਤੋਂ ਮੁਰਾਦ ਹੈ ਰੂਹ ਕੁਦਸ ਦਾ ਨਜ਼ੂਲ, ਜਿਹੜਾ ਕਿ ਇਹਦੇ ਪੈਂਤੀਕੋਸ ਦੇ ਦਿਨ ਵੀ ਹੋਇਆ, ਅਤੇ ਅੱਗ ਦੇ ਬਪਤਿਸਮੇ ਤੋਂ ਮੁਰਾਦ ਹੈ ਯਿਸੂ ਮਸੀਹ ਦੇ ਵਸੀਲੇ ਨਾਲ ਗੁਨਾਹਾਂ ਤੋਂ ਪਾਕ ਸਾਫ਼ ਕੀਤਾ ਜਾਣਾ। ਸਾਥੀਓ, ਬਪਤਿਸਮਾ ਲੈਣ ਦੇ ਲਈ ਆਹ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਔਰ ਫਿਰ ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਸੱਚੇ ਦਿਲ ਨਾਲ ਤੋਬਾ ਕਰੀਏ ਅਤੇ ਯਿਸੂ ਮਸੀਹ 'ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਅਤੇ ਉਹਦੇ ਨਾਲ ਚੱਲਣ ਦਾ ਫੈਸਲਾ ਕਰੀਏ, ਇਸ ਗੱਲ ਦਾ ਉਹਦੇ ਨਾਲ ਵਾਅਦਾ ਕਰੀਏ ਕਿ ਅਸੀਂ ਉਹਦੇ ਨਾਲ ਜਾਣ ਦਿਨ ਤੱਕ ਵਫ਼ਾਦਾਰ ਰਹਾਂਗੇ। ਜਦੋਂ ਅਸੀਂ ਇਹਨਾਂ ਗੱਲਾਂ 'ਤੇ ਅਮਲ ਕਰਦੇ ਹਾਂ, ਬਪਤਿਸਮਾ ਲੈਂਦੇ ਹਾਂ, ਉਸ ਵੇਲੇ ਯਕੀਨਨ ਖੁਦਾਵੰਦ ਸਾਡੀ ਰਹਿਨਮਾਈ ਕਰਦਾ ਹੈ ਅਤੇ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਉਂਦਾ ਹੈ। ਯਾਦ ਰੱਖੋ ਕਿ ਇੱਕ ਹੀ ਬਪਤਿਸਮਾ ਹੈ। ਕਈ ਦਫ਼ਾ ਲੋਕ ਇਹ ਗੱਲ ਸੋਚਦੇ ਨੇ ਕਿ ਬਾਰ ਬਾਰ ਬਪਤਿਸਮਾ ਲਿਆ ਜਾ ਸਕਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਇੱਕ ਹੀ ਬਪਤਿਸਮਾ ਹੈ, ਅਤੇ ਇਸ ਗੱਲ ਦਾ ਜ਼ਿਕਰ ਅਸੀਂ ਇਫਸੀਓਂ ਦੇ ਖੱਤ ਦੇ 4 ਬਾਬ ਦੀ 4 ਆਇਤ ਵਿੱਚ ਪਾਉਂਦੇ ਹਾਂ ਕਿ ਇੱਕ ਹੀ ਇਮਾਨ ਹੈ, ਇੱਕ ਹੀ ਬਪਤਿਸਮਾ ਹੈ ਅਤੇ ਇੱਕ ਹੀ ਖੁਦਾ ਹੈ ਅਤੇ ਸਾਰਿਆਂ ਦਾ ਖੁਦਾ ਅਤੇ ਬਾਪ ਇੱਕ ਹੀ ਹੈ। ਸੋ ਸਾਥੀਓ, ਬਪਤਿਸਮਾ ਪਾਉਣ ਦੇ ਬਾਅਦ ਅਗਰ ਸਾਡੇ ਕੋਲੋਂ ਕੋਈ ਗਲਤੀ ਖਤਾ ਹੋ ਜਾਂਦੀ ਹੈ, ਉਸ ਵੇਲੇ ਸਾਡੇ ਲਈ ਆ ਜ਼ਰੂਰੀ ਹੁੰਦਾ ਕਿ ਅਸੀਂ ਯਿਸੂ ਮਸੀਹ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ। ਸੋ ਦੁਬਾਰਾ ਬਪਤਿਸਮਾ ਲੈਣਾ ਜ਼ਰੂਰੀ ਨਹੀਂ ਹੈ। ਦੁਬਾਰਾ ਬਪਤਿਸਮਾ ਉਸ ਸੂਰਤ ਵਿੱਚ ਲਿਆ ਜਾ ਸਕਦਾ ਹੈ ਜਦੋਂ ਕੋਈ ਬਪਤਿਸਮਾ ਯਾਫਤਾ ਸ਼ਖਸ ਗੁੰਮਰਾਹ ਹੋ ਜਾਏ, ਖੁਦਾ ਤੋਂ ਦੂਰ ਚਲਾ ਜਾਏ, ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਚਲਾ ਜਾਏ। ਅਗਰ ਉਹ ਇਸ ਖੁਆਇਸ਼ ਦਾ ਇਜ਼ਹਾਰ ਕਰਦਾ ਹੈ ਕਿ ਉਹ ਫਿਰ ਬਪਤਿਸਮਾ ਲੈਣਾ ਚਾਹੁੰਦਾ ਹੈ ਤਾਂ ਲੈ ਸਕਦਾ ਹੈ। ਪਰ ਸਾਥੀਓ, ਗੱਲ ਯਾਦ ਰੱਖੋ ਕਿ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਨਿਜਾਤ ਹਾਸਲ ਕਰਨ ਦੇ ਲਈ, ਤਬਦੀਲ ਹੋਣ ਦੇ ਲਈ ਸਾਨੂੰ ਯਿਸੂ ਮਸੀਹ ਦੀ ਜ਼ਰੂਰਤ ਹੈ। ਸੋ ਬਪਤਿਸਮਾ ਲੈਣਾ ਕੋਈ ਸ਼ਰਮਸਾਰੀ ਦੀ ਗੱਲ ਨਹੀਂ ਹੈ। ਕਈ ਲੋਕ ਸ਼ਰਮਾਉਂਦੇ ਨੇ, ਕਈ ਲੋਕ ਸੋਚਦੇ ਕਿ ਬਪਤਿਸਮਾ ਲੈਣਾ ਜ਼ਰੂਰੀ ਨਹੀਂ ਹੈ। ਸਾਥੀਓ, ਅਗਰ ਬਪਤਿਸਮਾ ਲੈਣਾ ਜ਼ਰੂਰੀ ਨਾ ਹੁੰਦਾ ਤਾਂ ਫਿਰ ਨਿਜਾਤ ਦੇਹਿੰਦਾ ਯਾਨੀ ਕਿ ਯਿਸੂ ਮਸੀਹ ਵੀ ਬਪਤਿਸਮਾ ਨਾ ਲੈਂਦਾ। ਉਹਨੇ ਸਾਨੂੰ ਨਮੂਨਾ ਦਿੱਤਾ ਹੈ। ਅਗਰ ਅਸੀਂ ਉਹਦੀ ਪੈਰਵੀ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਬਪਤਿਸਮਾ ਲਈਏ। ਔਰ ਫਿਰ ਸਾਥੀਓ, ਯਿਸੂ ਮਸੀਹ ਦਾ ਆਹ ਹੁਕਮ ਹੈ ਕਿ ਬਪਤਿਸਮਾ ਲਵੋ। ਯਾਦ ਰੱਖੋ ਕਿ ਬਪਤਿਸਮਾ ਇੱਕ ਖਾਸ ਮੁਕੱਦਸ ਰਸਮ ਹੈ, ਕਿਉਂਕਿ ਇਹਦਾ ਤਾਲੁਕ ਯਿਸੂ ਮਸੀਹ ਦੇ ਨਾਲ ਹੈ। ਸੋ ਅਸੀਂ ਮਰਕਜ਼ ਦੀ ਅੰਜੀਲ ਦੇ 16ਵੇਂ ਬਾਬ ਦੇ 16ਵੇਂ ਅਧਿਆਇ ਵਿੱਚ ਆ ਗੱਲ ਪਾਉਂਦੇ ਹਾਂ ਕਿ ਜਿਹੜਾ ਈਮਾਨ ਲਿਆਏ ਅਤੇ ਬਪਤਿਸਮਾ ਲਵੇ ਉਹ ਨਿਜਾਤ ਪਾਏਗਾ। ਸੋ ਇਸ ਕਲਾਮ ਦੇ ਨਾਲ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ, ਮੈਂ ਤੁਹਾਨੂੰ ਇਸ ਗੱਲ ਦੀ ਦਾਵਤ ਦੇਣਾ ਵਾਂ ਅਤੇ ਨਾਲੇ ਤੁਹਾਡੀ ਇਸ ਗੱਲ ਵਿੱਚ ਹੌਸਲਾ ਅਫਜ਼ਾਈ ਕਰਾਂਗਾ ਕਿ ਤੁਸੀਂ ਬਪਤਿਸਮਾ ਲਵੋ, ਯਿਸੂ ਮਸੀਹ 'ਤੇ ਈਮਾਨ ਲਿਆਓ, ਉਹਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰੋ। ਸੋ ਦਿਲੋ ਜਾਨ ਨਾਲ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਬਪਤਿਸਮਾ ਲਵੋ ਤਾਂ ਕਿ ਨਿਜਾਤ ਹਾਸਲ ਕਰੋ ਅਤੇ ਉਸ ਬਾਦਸ਼ਾਹਤ ਦੇ ਵਾਰਿਸ ਠਹਿਰੋ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ, ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏ ਅਤੇ ਸਾਨੂੰ ਪਾਕ ਸਾਫ਼ ਕਰੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸਾਂ ਅੱਜ ਇਸ ਗੱਲ ਨੂੰ ਜਾਣੀਏ ਕਿ ਬਪਤਿਸਮਾ ਯਿਸੂ ਮਸੀਹ ਵਿੱਚ ਸ਼ਾਮਿਲ ਹੁੰਦਾ ਨਾ ਹੈ। ਜਿਹੜੇ ਬਪਤਿਸਮਾ ਲੈਂਦੇ ਨੇ ਉਹ ਲੋਕ ਯਿਸੂ ਮਸੀਹ ਵਿੱਚ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਨੇ, ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋ ਜਾਂਦੇ ਨੇ। ਅਤੇ ਖੁਦਾਵੰਦ, ਤੂੰ ਖੁਦ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਹੈ। ਬਪਤਿਸਮਾ ਲੈਣ ਨਾਲ ਅਸੀਂ ਤੈਨੂੰ ਆਪਣੇ ਗਲੇ ਲਗਾ ਲੈਂਦੇ ਹਾਂ ਅਤੇ ਤੂੰ ਹੀ ਸਾਨੂੰ ਕਬੂਲ ਫਰਮਾਉਣਾ ਹੈ। ਇਹ ਖੁਦਾਵੰਦ, ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹਾਂ ਅਤੇ ਇਸ ਗੱਲ ਨੂੰ ਕਬੂਲ ਕਰਦੇ ਹਾਂ ਕਿ ਉਹੀ ਸਾਡੇ ਨਿਜਾਤ ਦੇਹਿੰਦਾ ਹੈ। ਤੂੰ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾ ਅਤੇ ਸਾਨੂੰ ਪਾਕ ਸਾਫ਼ ਕਰ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਇਸ ਘਰ ਵਿੱਚ ਤੇਰੇ ਹੀ ਨਾਮ ਨੂੰ ਇੱਜ਼ਤ ਅਤੇ ਜਲਾਲ ਮਿਲੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਜਲਾਲੀ ਨਾਮ ਵਿੱਚ। ਆਮੀਨ।
ਸੁਣੀ ਮੇਰੀ ਹੁੰਦੂ ਆ ਜਹੋਵਾ ਮੁਬਾਰਕ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮੁਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।